ਜਾਂਚ ਦੀਆਂ ਮੁੱਖ ਖਬਰਾਂ ਵਿੱਚ ਵਿਕਟੋਰੀਆ ਵਿੱਚ ਨਵੇਂ ਕੋਵਿਡ-19 ਮਾਮਲਿਆਂ ਦੀ ਰਿਕਾਰਡ ਗਿਣਤੀ ਲਈ ਗੈਰ ਕਾਨੂੰਨੀ ਲੌਂਗ ਵੀਕਐਂਡ ਇਕੱਠ ਨੂੰ ਠਹਿਰਾਇਆ ਗਿਆ ਜ਼ਿੰਮੇਵਾਰ। ਕੁਈਨਜ਼ਲੈਂਡ ਵਿੱਚ ਕੋਵਿਡ ਪਾਬੰਦੀਆਂ ਮੁੜ ਤੋਂ ਲਾਗੂ ਅਤੇ ਖੇਡਾਂ ਵਿੱਚ ਕੁਈਨਜ਼ਲੈਂਡ ਕੋਵਿਡ ਦੇ ਡਰ ਤੋਂ NRL ਲਈ ਅੰਤਮ ਭੀੜ ਦੇ ਅੰਕੜਿਆਂ ਨੂੰ ਘਟਾਉਣ ਲਈ ਮਜਬੂਰ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਵਿਕਟੋਰੀਆ ਆਪਣੇ ਟੀਕੇ ਦੇ ਰੋਲ ਆਊਟ ਨੂੰ ਤੇਜ਼ੀ ਨਾਲ ਟਰੈਕ ਕਰਨ ਦੀ ਕੋਸ਼ਿਸ਼ ਵਿੱਚ ਫਾਈਜ਼ਰ ਟੀਕੇ ਦੇ ਵਿਚਕਾਰ ਦਾ ਸਮਾਂ ਅੱਧਾ ਕਰ ਦੇਵੇਗਾ। ਅੰਤਰਾਲ ਤਬਦੀਲੀ ਜੋ ਕਿ ਸੋਮਵਾਰ ਤੋਂ ਲਾਗੂ ਹੋਵੇਗੀ, ਰਾਜ ਵਿੱਚ ਸਥਾਨਕ ਤੌਰ ਤੇ ਹਾਸਲ ਕੀਤੇ 1438 ਮਾਮਲਿਆਂ ਅਤੇ 5 ਮੌਤਾਂ ਦਰਜ ਹੋਣ ਤੋਂ ਬਾਅਦ ਸਾਹਮਣੇ ਆਈ ਹੈ। ਰਾਜ ਦੇ ਕੋਵਿਡ-19 ਟੈਸਟਿੰਗ ਕਮਾਂਡਰ ਜੇਰੋਨ ਵਾਇਮਾਰ ਦਾ ਕਹਿਣਾ ਹੈ ਕਿ ਨਵੇਂ ਰੋਜ਼ਾਨਾ ਅੰਕੜਿਆਂ ਵਿੱਚ 50% ਵਾਧੇ ਦਾ ਇੱਕ ਤਿਹਾਈ ਹਿੱਸਾ AFL ਦੇ ਗ੍ਰੈਂਡ ਫਾਈਨਲ ਵੀਕਐਂਡ ਵਿੱਚ ਸਮਾਜਿਕ ਇਕੱਠ ਕਰਨ ਵਾਲੇ ਲੋਕਾਂ ਨਾਲ ਸੰਬੰਧਿਤ ਹੈ।
The contact traces tell us that there have been significant numbers of social gatherings on Friday and Saturday over a long weekend. Grand final parties, other social gatherings, barbecues, backyard visits. And all this has generated significant additional caseload. So around a third of our cases today, we think are due directly to those different types of social gatherings as people have dropped their guard and decided that it's a grand final weekend, it's a long weekend, we deserve a bit of a payback.
ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਵਿਕਟੋਰੀਆ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਅਗਲੇ ਮਹੀਨੇ ਦੇ ਅਖੀਰ ਤੱਕ ਤਾਲਾਬੰਦੀ ਹਟਾਏ ਜਾਣ ਤੱਕ ਘਰ ਵਿੱਚ ਰਹਿਣ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਰਹਿਣ। ਸੰਘੀ ਅਤੇ ਰਾਜ ਸਰਕਾਰ ਸਾਂਝੇ ਤੌਰ ਤੇ ਤਾਲਾਬੰਦੀ ਦੇ ਅਧੀਨ ਪੀੜਤ ਕਾਰੋਬਾਰਾਂ ਲਈ ਅਗਲੇ 6 ਹਫ਼ਤਿਆਂ ਲਈ ਵਿੱਤੀ ਸਹਾਇਤਾ ਵਧਾ ਰਹੀ ਹੈ। ਫੈਡਰਲ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਰਾਸ਼ਟਰੀ ਕੋਵਿਡ-19 ਟੀਕਾਕਰਨ ਦੇ ਟੀਚਿਆਂ ਤੇ ਪਹੁੰਚ ਤੇ ਸਰਕਾਰੀ ਸਹਾਇਤਾ ਘਟਾਉਣ ਦੇ ਫੈਸਲੇ ਦਾ ਬਚਾਅ ਕੀਤਾ ਹੈ। 80% ਆਬਾਦੀ ਦੇ ਪੂਰੀ ਤਰ੍ਹਾਂ ਟੀਕਾਕਰਨ ਹੋਣ ਤੋਂ ਬਾਅਦ ਕਾਰੋਬਾਰਾਂ ਅਤੇ ਨੌਕਰੀਆਂ ਗਵਾਉਣ ਵਾਲੇ ਕਾਮਿਆਂ ਲਈ ਆਪਦਾ ਫੰਡ ਬੰਦ ਹੋ ਜਾਣਗੇ। ਸ਼੍ਰੀ ਫ੍ਰਾਈਡਨਬਰਗ ਦਾ ਕਹਿਣਾ ਹੈ ਕਿ ਫੈਸਲਾ ਆਰਥਿਕ ਅਤੇ ਸਿਹਤ ਸਲਾਹ ਤੇ ਆਧਾਰਿਤ ਹੈ ਅਤੇ ਰਾਜਾਂ ਨੂੰ ਕੋਵਿਡ-19 ਤਾਲਾਬੰਦੀ ਖਤਮ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
Our expectation is by the time the COVID disaster payment has ended and that the business support payments have ended, that we will be up for a bill of more than $20 billion. That's what we're expecting. And so the cost to the taxpayer continues to rise from the economic impact of the lockdown.
ਆਸਟ੍ਰੇਲੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਨੇ ਸਰਕਾਰ ਨੂੰ ਵਿਅਕਤੀਆਂ ਅਤੇ ਕਾਰੋਬਾਰਾਂ ਲਈ ਸਹਾਇਤਾ ਬਹੁਤ ਜਲਦੀ ਵਾਪਸ ਲੈਣ ਵਿਰੁੱਧ ਚੇਤਾਵਨੀ ਦਿੱਤੀ ਹੈ। ਕੁਈਨਜ਼ਲੈਂਡ ਨੇ 6 ਨਵੇਂ ਕੋਰੋਨਾ ਵਾਇਰਸ ਮਾਮਲੇ ਦਰਜ ਕਰਨ ਤੋਂ ਬਾਅਦ ਕੋਵਿਡ-19 ਪਾਬੰਦੀਆਂ ਨੂੰ ਮੁੜ ਲਾਗੂ ਕਰ ਦਿੱਤਾ ਹੈ। 4 ਮਾਮਲੇ ਹਵਾਈ ਉਦਯੋਗ ਦੇ ਪ੍ਰਕੋਪ ਨਾਲ ਜੁੜੇ ਹੋਏ ਨੇ। ਹਾਲਾਂਕਿ ਰਾਜ ਨੇ ਫਿਲਹਾਲ ਤਾਲਾਬੰਦੀ ਦੀ ਪੁਸ਼ਟੀ ਕੀਤੀ ਹੈ, ਪਰ ਮੁੱਖ ਸਿਹਤ ਅਧਿਕਾਰੀ ਜੈਨਟ ਯੰਗ ਦਾ ਕਹਿਣਾ ਹੈ ਕਿ ਪ੍ਰਕੋਪ ਨੂੰ ਰੋਕਣ ਲਈ ਪੜਾਅ 2 ਦੀਆਂ ਪਾਬੰਦੀਆਂ ਲਾਗੂ ਹੋਣਗੀਆਂ।
So we know homes are the highest risk, so that's why we're bringing back that maximum of 30 people in anyone's home. And we know gatherings like weddings and funerals, so that's why there's that limit of 100 there. Plus we need people to return to being seated when they're eating and drinking, and because it's when you get up and wander around that it's hard to know who you've been in contact with.
Premier Anastasia Palaszczuk da kehna hai ki coronavirus de prakop nu raj bhar vich phailan to rokan layi covid-19 testing ate tike vadhaun di zarurat hai. New South Wales vich sthanak taur te coronavirus de 941 nave mamle ate 6 hor mautaan darj kitiyan gaiyan ne. ਰਾਜ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਵਿਦਿਆਰਥੀ ਸ਼ੁਰੂਆਤੀ ਯੋਜਨਾ ਤੋਂ 1 ਹਫ਼ਤਾ ਪਹਿਲਾਂ ਸਕੂਲ ਵਿੱਚ ਪੜ੍ਹਾਈ ਕਰਨ ਲਈ ਵਾਪਸੀ ਕਰਨਗੇ। ਪ੍ਰੀਮੀਅਰ ਗਲੈਡਿਸ ਬੈਰੇਜਿਕਲੀਅਨ ਦਾ ਕਹਿਣਾ ਹੈ ਕਿ ਰਾਜ ਉਮੀਦ ਨਾਲੋਂ ਜਲਦੀ 70% ਦੋਹਰੀ ਖੁਰਾਕ ਟੀਕਾਕਰਨ ਦੇ ਪੱਧਰ ਤੇ ਪਹੁੰਚ ਗਿਆ ਹੈ, ਜਿਸ ਨੇ ਕਿ 18 ਅਕਤੂਬਰ ਤੋਂ ਪਹਿਲਾਂ ਵਾਪਸੀ ਦੀ ਆਗਿਆ ਦਿੱਤੀ ਹੈ।
This is a safe way of resuming schools, but the staggered approach will remain in place. So the education team have been dealing with the health team for some time now, and whilst we can bring that week forward, the start date forward by a week, which I know is welcome relief to students, teachers and families, the staggered system, the staggered recommencement will still be in place.
ਪਰ ਨਿਊ ਸਾਊਥ ਵੇਲਜ਼ ਦੇ ਕੁਝ ਖੇਤਰੀ ਹਿੱਸਿਆਂ ਵਿੱਚ ਕੋਰੋਨਾ ਵਾਇਰਸ ਦੇ ਜਾਰੀ ਜੋਖਮ ਦੇ ਕਾਰਨ ਘਰ ਵਿੱਚ ਰਹਿਣ ਦੇ ਆਦੇਸ਼ 11 ਅਕਤੂਬਰ ਤੱਕ ਵਧਾਏ ਜਾਣਗੇ। 60 ਤੋਂ ਵੱਧ ਉਮਰ ਦੇ ਆਸਟ੍ਰੇਲੀਆਈ ਲੋਕਾਂ ਨੂੰ ਟੀਕੇ ਦੀ ਝਿਜਕ ਘਟਾਉਣ ਲਈ ਫਾਈਜ਼ਰ ਅਤੇ ਮੋਡਰਨਾ ਟੀਕੇ ਦੀਆਂ ਖੁਰਾਕਾਂ ਤੱਕ ਪਹੁੰਚ ਦਿੱਤੀ ਜਾਵੇਗੀ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਉਸ ਉਮਰ ਸਮੂਹ ਦੇ ਲਗਭਗ 3 ਲੱਖ ਲੋਕ ਐਸਟ੍ਰਾਜ਼ੇਨੇਕਾ ਤੋਂ ਇਲਾਵਾ ਕਿਸੇ ਹੋਰ ਟੀਕੇ ਤੱਕ ਪਹੁੰਚ ਦੀ ਉਡੀਕ ਕਰ ਰਹੇ ਨੇ। ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਹੁਣ ਪੂਰਾ ਭਰੋਸਾ ਹੈ ਕਿ ਉਹਨਾਂ ਕੋਲ ਪੇਸ਼ਕਸ਼ ਕਰਨ ਲਈ 2 mRNA ਟੀਕਿਆਂ ਦੀ ਲੋੜੀਂਦੀ ਖੁਰਾਕ ਹੈ।
This is the opportunity for every person over 60 to come forward, no matter what previous hesitation they may have had. Have confidence in these vaccines. These vaccines, whether it's AstraZeneca, Pfizer, Moderna, any one of them can save your life, and it can save and protect the lives of those around you as well. So please don't wait, please don't hesitate, please come forward.
ਆਸਟ੍ਰੇਲੀਆ ਦੀ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਦੋਹਰੀ ਟੀਕਾਕਰਨ ਦਰ ਹੁਣ 54.2% ਤੱਕ ਪਹੁੰਚ ਗਈ ਹੈ, ਜਦੋਂ ਕਿ 70.8% ਆਬਾਦੀ ਨੂੰ ਘੱਟੋ ਘੱਟ ਅਜੇ ਤੱਕ ਇੱਕੋ ਟੀਕੇ ਦੀ ਖੁਰਾਕ ਮਿਲੀ ਹੈ। ਵਿਕਟੋਰੀਆ ਵਿੱਚ ਪਿਛਲੇ ਵਿੱਤੀ ਸਾਲ ਵਿੱਚ ਪਰਿਵਾਰਕ ਹਿੰਸਾ ਦੀਆਂ ਘਟਨਾਵਾਂ ਵਿੱਚ ਲਗਭਗ 6% ਦਾ ਵਾਧਾ ਹੋਇਆ ਹੈ, ਜਦੋਂ ਕਿ ਸਮੁੱਚੀ ਅਪਰਾਧ ਦਰ ਵਿੱਚ ਗਿਰਾਵਟ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਅਖੀਰ ਵਿੱਚ ਰਾਜ ਵਿੱਚ ਜਦੋਂ ਕੋਵਿਡ-19 ਪਾਬੰਦੀਆਂ ਵਿੱਚ ਆਸਾਨੀ ਆਉਣੀ ਸ਼ੁਰੂ ਹੋਈ ਸੀ ਤਾਂ ਪਰਿਵਾਰਕ ਹਿੰਸਾ ਵਿੱਚ 5.9% ਦਾ ਵਾਧਾ ਮਹਿਸੂਸ ਕੀਤਾ ਗਿਆ ਸੀ। ਨਵੀਨਤਮ ਅਪਰਾਧ ਅੰਕੜਿਆਂ ਦੇ ਅਨੁਸਾਰ ਸਭ ਤੋਂ ਵੱਡਾ ਅਪਰਾਧ ਮੁੱਖ ਸਿਹਤ ਅਧਿਕਾਰੀਆਂ ਦੇ ਨਿਰਦੇਸ਼ਾਂ ਨੂੰ ਤੋੜਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਸੀ, ਜਿਸ ਵਿੱਚ ਲਗਭਗ 457% ਦਾ ਵਾਧਾ ਮਹਿਸੂਸ ਕੀਤਾ ਗਿਆ ਸੀ। ਪਰ ਕੁੱਲ ਮਿਲਾ ਕੇ ਮਹਾਮਾਰੀ ਦੇ ਦੌਰਾਨ ਅਪਰਾਧਿਕ ਘਟਨਾਵਾਂ ਦੀ ਗਿਣਤੀ ਵਿੱਚ 6.6% ਦੀ ਗਿਰਾਵਟ ਆਈ ਹੈ। ਫੋਰਟਸਕਿਊ ਮੈਟਲਸ ਨੇ ਇੱਕ ਕਰਮਚਾਰੀ ਦੀ ਮੌਤ ਤੋਂ ਬਾਅਦ ਇੱਕ ਪੱਛਮੀ ਆਸਟ੍ਰੇਲੀਆਈ ਖਾਨ ਨੂੰ ਬੰਦ ਕਰ ਦਿੱਤਾ ਹੈ। ਪਿਲਬਰਾ ਖੇਤਰ ਵਿੱਚ ਸੋਲਮਨ ਹੱਬ ਲੋਹੇ ਦੀ ਖਾਣ ਵਿੱਚ ਜ਼ਮੀਨ ਧਸਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਿਸ ਅਤੇ ਮਾਈਨ ਸੇਫਟੀ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਨੇ। ਫੋਰਟਸਕਿਊ ਦੀ ਮੁੱਖ ਕਾਰਜਕਾਰੀ ਐਲਿਜ਼ਾਬੈਥ ਗੇਨਸ ਦਾ ਕਹਿਣਾ ਹੈ ਕਿ ਕੰਪਨੀ ਦੇ ਵਿਚਾਰ ਮ੍ਰਿਤਕ ਦੇ ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਦੇ ਨਾਲ ਨੇ। ਪੁਲਿਸ ਦਾ ਕਹਿਣਾ ਹੈ ਕਿ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਅਤੇ ਕੋਰਨਰ ਲਈ ਰਿਪੋਰਟ ਤਿਆਰ ਕੀਤੀ ਜਾਵੇਗੀ। ਇਹ ਲੋਹੇ ਦੀ ਖਾਣ ਦਿੱਗਜ ਅਰਬਪਤੀ ਐਂਡਰਿਊ ਫੋਰਸ ਦੀ ਮਾਲਕੀਅਤ ਦੇ ਹੇਠ ਹੈ। ਮੁੱਖ ਪਾਰਸਲ ਸਪੁਰਦਗੀ ਸੇਵਾ ਦੇ ਹਜ਼ਾਰਾਂ ਕਰਮਚਾਰੀਆਂ ਦੇ ਨੌਕਰੀ ਤੋਂ ਚਲੇ ਜਾਣ ਮਗਰੋਂ ਆਸਟ੍ਰੇਲੀਆ ਦੀ ਡਾਕ ਪ੍ਰਣਾਲੀ ਹੋਰ ਦਬਾਅ ਹੇਠ ਆ ਗਈ ਹੈ। ਲਗਭਗ 2,500 ਫੈਡੈਕਸ ਕਰਮਚਾਰੀ ਨੌਕਰੀ ਦੀ ਸੁਰੱਖਿਆ ਦੇ ਮੁੱਦਿਆਂ ਤੇ ਹੜਤਾਲ ਤੇ ਚਲੇ ਗਏ ਨੇ। ਇਹ ਕਾਰਵਾਈ ਠੇਕੇਦਾਰਾਂ ਅਤੇ ਐਮਾਜ਼ਨ ਵਰਗੀਆਂ ਕੰਪਨੀਆਂ ਕੋਲੋਂ ਕੰਮ ਦੀ ਆਊਟਸੋਰਸਿੰਗ ਕਰਵਾਉਣ ਨੂੰ ਲੈ ਕੇ ਪਿਛਲੇ ਹਫ਼ਤੇ 2,000 ਦੇ ਕਰੀਬ ਸਟਾਰ ਟ੍ਰੈਕ ਕਰਮਚਾਰੀਆਂ ਦੇ ਨੌਕਰੀ ਤੋਂ ਚਲੇ ਜਾਣ ਮਗਰੋਂ ਕੀਤੀ ਗਈ ਹੈ। ਟਰਾਂਸਪੋਰਟ ਵਰਕਰਸ ਯੂਨੀਅਨ ਦਾ ਕਹਿਣਾ ਹੈ ਕਿ ਆਊਟਸੋਰਸਿੰਗ ਅਸੁਰੱਖਿਅਤ ਕੰਮ ਦਾ ਸੰਕਟ ਪੈਦਾ ਕਰ ਰਹੀ ਹੈ, ਕਿਉਂਕਿ ਕੁਝ ਮਾਲਕ ਡਰਾਈਵਰਾਂ ਨੂੰ ਕਰਮਚਾਰੀਆਂ ਦੇ ਬਰਾਬਰ ਕੰਮ ਕਰਨ ਲਈ ਲਗਭਗ 25% ਘੱਟ ਭੁਗਤਾਨ ਕੀਤਾ ਜਾਂਦਾ ਹੈ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਕੁਈਨਜ਼ਲੈਂਡ ਦੇ ਤਾਜ਼ਾ ਕੋਵਿਡ-19 ਪ੍ਰਕੋਪ ਦੇ ਕਾਰਨ ਐਤਵਾਰ ਦੇ ਸ਼ਾਨਦਾਰ ਫਾਈਨਲ ਲਈ ਭੀੜ ਦੀ ਸਮਰੱਥਾ ਨੂੰ 75% ਤੱਕ ਘਟਾਏ ਜਾਣ ਤੋਂ ਬਾਅਦ ਰਗਬੀ ਲੀਗ ਦੇ ਅਧਿਕਾਰੀਆਂ ਨੂੰ ਇੱਕ ਭਿਆਨਕ ਸੁਪਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 52,000 ਪਰਿਵਾਰਾਂ ਵਿੱਚੋਂ 1/4 ਨੂੰ ਰਿਫੰਡ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੇ ਪੈਨਰਿਥ ਅਤੇ ਸਾਊਥ ਸਿਡਨੀ ਵਿਚਾਲੇ ਹੋਣ ਵਾਲੀ ਸੋਲਡ ਆਊਟ ਬ੍ਰਿਸਬਨ ਖੇਡ ਲਈ ਟਿਕਟਾਂ ਖਰੀਦੀਆਂ ਸਨ। ਪ੍ਰੀਮੀਅਰ ਐਨਾਸਟਾਸੀਆ ਪਾਲੇਸ਼ੇ ਦਾ ਕਹਿਣਾ ਹੈ ਕਿ ਆਯੋਜਕਾਂ ਕੋਲ ਕੋਈ ਹੋਰ ਵਿਕਲਪ ਨਹੀਂ ਬਚਿਆ ਹੈ।
It's going to be disappointing for people, but We have to take the health advice. The health advice is to move to stage two. Stage two says 75% capacity. That's what it will be.
ਟਾਊਨਸਵਿਲ ਅਗਲੇ ਕੁਝ ਦਿਨਾਂ ਵਿੱਚ ਦੱਖਣ ਪੂਰਬੀ ਕੁਈਨਜ਼ਲੈਂਡ ਦੇ ਤਾਲਾਬੰਦੀ ਲਈ ਮਜਬੂਰ ਹੋਣ ਤੇ ਮੈਚ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 72 ਸੈਂਟ, ਭਾਰਤ ਵਿੱਚ 53 ਰੁਪਏ 51 ਪੈਸੇ ਅਤੇ ਪਾਕਿਸਤਾਨ ਵਿੱਚ 123 ਰੁਪਏ 26 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ ਦੇ ਮੌਸਮ ਦੇ ਵੇਰਵੇ ਦਾ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ, ਐਡੀਲੇਟ, ਮੈਲਬਰਨ ਅਤੇ ਕੈਨਬਰਾ ਥੋੜੀਆਂ ਬਹੁਤ ਕਣੀਆਂ, ਤਾਪਮਾਨ ਕ੍ਰਮਵਾਰ 20, 18, 20 ਅਤੇ 19 ਡਿਗਰੀ। ਹੋਬਾਰਟ ਮੀਂਹ ਦੀ ਸੰਭਾਵਨਾ, ਤਾਪਮਾਨ 16 ਡਿਗਰੀ। ਬ੍ਰਿਸਬੇਨ ਮੀਂਹ ਦੇ ਨਾਲ ਤੂਫਾਨ ਦੀ ਸੰਭਾਵਨਾ, ਤਾਪਮਾਨ 26 ਡਿਗਰੀ। ਸਿਡਨੀ ਮੌਸਮ ਲਗਭਗ ਸਮਾਨ, ਤਾਪਮਾਨ 24 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।